ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 585 ਅੰਗ ਤੇ ਵਡਹੰਸ ਕੀ ਵਾਰ ਬਖਸ਼ਿਸ਼ ਕਰ ਰਹੇ ਹਨ। ਵਡਹੰਸ ਕੀ ਵਾਰ ਮਹੱਲਾ ਚੌਥਾ। ਵਡਹੰਸ ਰਾਗ ਵਿੱਚ ਜੋ ਵਾਰ ਤੋਂ ਭਾਵ ਹੈ ਪੌੜੀਆਂ, ਇਹ ਚੌਥੇ ਪਾਤਸ਼ਾਹ ਮਹਾਰਾਜ ਦੀਆਂ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀਆਂ ਆਉਣਗੀਆਂ। ਵਾਰ ਦਾ ਸਿਰਲੇਖ ਹੈ ਲੱਲਾ ਮਹਿਲੀਮਾ ਕੀ ਧੁਨ ਗਾਵਣੀ। ਉਹ ਲੱਲਾਂ ਕੱਸ ਕੇ ਨਹੀਂ ਬੋਲਣਾ, ਲੱਲਾਂ ਬਹਿਲੀਮਾ। ਇਹ ਲੱਲਾਂ ਅਤੇ ਬਹਿਲੀਮਾ ਤੋਂ ਰਾਜੇ ਸਨ, ਗੁਆਂਢੀ ਰਾਜੇ ਸੀ ਦੋਵੇਂ। ਲੱਲਾਂ ਦਾ ਜਿਹੜਾ ਇਲਾਕਾ ਸੀ ਉਹ ਖੁਸ਼ਕੀ ਵਾਲਾ ਸੀ ਅਤੇ ਬਹਿਲੀਮਾ ਦੇ ਰਾਜ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਹਰਾ ਭਰਾ ਇਲਾਕਾ ਸੀ। ਇੱਕ ਵਾਰ ਬਰਸਾਤ ਨਾ ਹੋਈ ਅਤੇ ਲੱਲਾਂ ਦੇ ਇਲਾਕੇ ਵਿੱਚ ਹੋਰ ਖੁਸ਼ਕੀ ਖੜ੍ਹੀ ਹੋ ਗਈ। ਸੋ ਉਸ ਵਕਤ ਬਹਿਲੀਮਾ ਕੋਲੋਂ ਉਹਨੇ ਪਾਣੀ ਮੰਗਿਆ ਵੀ ਤੇਰੇ ਸਦਾ ਪਹਾੜੀ ਇਲਾਕੇ 'ਚੋਂ ਚਸ਼ਮੇ ਚੱਲਦੇ ਕਰਕੇ ਪਾਣੀ ਆਉਂਦਾ ਹੀ ਰਹਿੰਦਾ, ਮੈਨੂੰ ਪਾਣੀ ਦੇ, ਮੈਂ ਆਪਣੇ ਰਾਜ ਵਾਸਤੇ ਪਾਣੀ ਲੈਣਾ ਹੈ। ਸੋ ਬਹਿਲੀਮਾ ਨੇ ਪੁੱਛਿਆ, ਜੇ ਮੈਂ ਪਾਣੀ ਦੇਵਾਂਗਾ ਭਾਈ ਤੂੰ ਮੈਨੂੰ ਇਹਦੇ ਬਦਲੇ ਫਿਰ ਕੀ ਦੇਵੇਂਗਾ? ਕਹਿਣ ਲੱਗਿਆ, ਮੈਂ ਤੈਨੂੰ 6ਵਾਂ ਹਿੱਸਾ ਅਨਾਜ ਦਾ ਦਊਂਗਾ। ਇਹ ਗੱਲ ਤੈਅ ਹੋ ਗਈ ਅਤੇ ਉਹਨੇ ਪਾਣੀ ਦਿੱਤਾ, ਫਸਲ ਹੋਈ ਚੰਗੀ ਭਰਪੂਰ। ਬਾਅਦ ਦੇ ਵਿੱਚ ਜਿਹੜਾ ਲੱਲਾ ਸੀ ਉਹ ਮੁੱਕਰ ਗਿਆ। ਹੁਣ ਬਹਿਲੀਮਾ ਕਹਿਣ ਲੱਗਿਆ, ਮੇਰੇ ਇਲਾਕੇ ਦਾ ਇੰਨਾ ਪਾਣੀ ਤੈਨੂੰ ਦਿੱਤਾ, ਮੇਰਾ 6ਵਾਂ ਹਿੱਸਾ ਬਣਦਾ ਦੇ। ਉਹ ਮੰਨਿਆ ਨਹੀਂ, ਉਹਨੇ ਫਿਰ ਹਮਲਾ ਕਰਕੇ, ਲੜਾਈ ਹੋਈ, ਜੰਗ ਹੋਇਆ, ਉਹਨੇ ਕੈਦ ਕਰ ਲਿਆ। ਬਹਿਲੀਮਾ ਨੇ ਲੱਲਾ ਨੂੰ ਕੈਦ ਕਰਕੇ 6ਵਾਂ ਹਿੱਸਾ ਉਹਤੋਂ ਲੈ ਲਿਆ। ਫਿਰ ਜਦੋਂ 6ਵਾਂ ਹਿੱਸਾ ਲੈ ਕੇ ਮਗਰੋਂ ਉਹਨੂੰ ਚੰਗੀ ਤਰ੍ਹਾਂ ਬਿਠਾ ਕੇ ਸਮਝਾਇਆ ਵੀ ਇਹ ਇੱਕ ਰਾਜੇ ਦਾ ਕੰਮ ਨਹੀਂ ਜਿਹੜਾ ਤੂੰ ਕੀਤਾ। ਮੈਂ ਚਾਹਾਂ ਤਾਂ ਤੈਨੂੰ ਮਾਰ ਵੀ ਸਕਦਾ, ਤੈਨੂੰ ਛੱਡ ਵੀ ਸਕਦਾ, ਪਰ ਮੈਂ ਇੱਕ ਧਾਰਮੀ ਰਾਜਾ ਹੋਣ ਕਰਕੇ ਤੈਨੂੰ ਛੱਡਦਾ। ਜਾ ਚੱਲਿਆ ਜਾ, ਆਪਣਾ ਰਾਜ ਚੰਗਾ ਕਰ, ਅੱਗੇ ਵਾਸਤੇ ਇਹੋ ਜਿਹੀ ਗਲਤੀ ਨਾ ਕਰੀ। ਇਹਨਾਂ ਦੋਵਾਂ ਦੀ ਇਹ ਧਾਰਮਿਕ ਗੱਲ ਵੀ ਸੀ ਅਤੇ ਨਿਆਂਪੂਰਕ ਗੱਲ ਹੋਣ ਕਰਕੇ ਨੱਥੇ ਅਬਦੁੱਲੇ ਢਾਡੀ ਨੇ ਜਦੋਂ ਮਹਾਰਾਜ 6ਵੇਂ ਪਾਤਸ਼ਾਹ ਦੇ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਹ ਵਾਰ ਸੁਣਾਈ ਨਾ, ਕਾਲ ਲੱਲਾ ਦੇ ਦੇਸ਼ ਦਾ ਖੋਇਆ ਬਹਿਲੀਮਾ, ਹਿੱਸਾ ਛਠਾ ਮਨਾਇਕ ਹੈ ਜਲ ਨਹਿਰੀ ਦੀਮਾ, ਫਿਰਾ ਹੂਣ ਹੋਏ ਲੱਲਾ ਨੇ ਰਣ ਮੰਡਿਆ ਧੀਮਾ, ਭੇੜ ਦੋਹੂੰ ਦੇ ਸਮੱਚਿਆ ਸੱਟ ਪਈ ਅਜੀਮਾ, ਸਿਰ ਧੜ ਡਿੱਗੇ ਖੇਤ ਵਿੱਚ ਜਿਉਂ ਵਾਹਣ ਢੀਮਾ, ਮਾਰ ਲੱਲਾ ਬਹਿਲੀਮ ਨੇ ਰਣਮੇ ਧਰ ਸੀਮਾ। ਜਦੋਂ ਮਹਾਰਾਜ ਨੇ ਸੁਣੀ, ਭਾਈ ਗੁਰਦਾਸ ਜੀ ਨੂੰ ਹੁਕਮ ਦਿੱਤਾ ਕਿ ਇਹ ਪੰਗਤੀ ਉੱਤੇ ਉਚਾਰ ਦਿਓ ਕਿ ਲੱਲਾ ਬਹਿਲੀਮਾ ਕੀ ਧੁਨ ਗਾਵਣੀ। ਉਦੋਂ ਇਹ 12 9 ਧੁਨਾਂ ਚੜਵਾਈਆਂ ਸਨ। ਸੋ ਇਸੇ ਤਰ੍ਹਾਂ ਹੀ ਵਡਹੰਸ ਦੀ ਵਾਰ ਦੀਆਂ ਪੌੜੀਆਂ ਗਾਇਨ ਕਰਨੀਆਂ ਮਹਾਰਾਜ ਦਾ ਹੁਕਮ ਹੋਇਆ। ਵਾਰ ਪ੍ਰਾਰੰਭ ਕਰਦੇ ਹਨ ਮਹਾਰਾਜ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ। ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਹੁੰਦੀ ਜਿਹਨਾਂ 'ਤੇ ਕਿਰਪਾ, ਉਹਨੂੰ ਓਅੰਕਾਰ ਬਾਰੇ ਗਿਆਨ ਪੈਦਾ ਹੁੰਦਾ ਇਹਦੇ 'ਚ। ਸਲੋਕ ਮਹੱਲਾ ਤੀਜਾ, ਪਹਿਲਾ ਸ਼ਬਦ ਤੀਸਰੇ ਪਾਤਸ਼ਾਹ ਦਾ, ਇਹਦੇ ਵਿੱਚ ਸਲੋਕ ਮਹੱਲੇ ਸੋ ਸੁਮਿਲਤ ਆਉਣਗੇ ਅਤੇ ਵਾਰਾਂ ਸਾਰੀਆਂ ਪੌੜੀਆਂ ਜਿਹੜੀਆਂ ਇਹ ਚੌਥੇ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਸ਼ ਹੋਣਗੀਆਂ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਤਾਰ, ਸੱਚ ਸੰਗ੍ਰਹਿ ਹੈ ਸਦ ਸੱਚ ਰਹਿ ਸੱਚੈ ਨਾਮ ਪਿਆਰ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਹੜੇ ਜੀਵ ਜਿਹੜੇ ਗੁਰਮੁਖ ਗੁਰੂ ਦੇ ਉਪਦੇਸ਼ ਵਿੱਚ ਜੁੜ ਗਏ ਨੇ, ਰੰਗੇ ਗਏ ਨੇ ਉਪਦੇਸ਼ ਵਿੱਚ, ਰਚ ਮਿਚ ਗਏ ਨੇ, ਤਦਾਕਾਰ ਹੋ ਗਏ ਨੇ, ਉਹ ਤਦਾਕਾਰ ਹੋ ਕੇ ਜਿਹਨੇ ਸੱਚੇ ਨਾਮ ਨੂੰ ਹਿਰਦੇ 'ਚ ਧਾਰਨ ਕੀਤਾ ਵਸਾਇਆ, ਉਹ ਬਹੁਤ ਵੱਡੇ ਹੰਸ, ਬਾਹਰੋਂ ਚਿੱਟੇ ਅੰਦਰੋਂ ਚਿੱਟੇ, ਤੱਤ ਵੇਤਾ ਬ੍ਰਹਮ ਗਿਆਨੀ ਮਹਾਤਮਾ ਹਨ। ਉਹ ਹਰ ਵੇਲੇ ਸੱਚੇ ਨਾਮ ਨੂੰ ਸੰਗ੍ਰਹਿ ਹੈ ਹੁੰਦਾ, ਇਕੱਤਰ ਕਰਦੇ ਨੇ ਅਤੇ ਸਦੀਵ ਕਾਲ ਹੀ ਉਹ ਸੱਚੇ ਨਾਮ ਦੇ ਵਿੱਚ ਮਸਤ ਰਹਿੰਦੇ ਨੇ, ਆਨੰਦਿਤ ਰਹਿੰਦੇ ਨੇ। ਉਹ ਹਰ ਵੇਲੇ ਸੱਚੇ ਨਾਮ ਨੂੰ ਸੰਗ੍ਰਹਿ ਹੁੰਦਾ, ਇਕੱਤਰ ਕਰਦੇ ਨੇ ਅਤੇ ਹਰ ਵਕਤ ਹੀ ਸੱਚੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ। ਸੱਚੇ ਨਾਮ ਨਾਲ ਹੀ ਉਹ ਪਿਆਰ ਕਰਦੇ ਨੇ। ਸਦਾ ਨਿਰਮਲ ਮੈਲ ਨਾ ਲੱਗਈ ਨਦਰ ਕੀਤੀ ਕਰਤਾਰ, ਨਾਨਕ ਹਉ ਤਿਨ ਕੈ ਬਲਿਹਾਰਨੈ ਜੋ ਅਨ ਦਿਨ ਜਪੈ ਮੁਰਾਰ। ਉਹ ਸਦੀਵ ਕਾਲ ਨਿਰਮਲ ਰਹਿੰਦੇ ਨੇ ਅਤੇ ਰਾਗ ਦਵੈਸ਼ ਰੂਪੀ ਮੈਲ ਨਹੀਂ ਲੱਗਦੀ, ਕਿਉਂਕਿ ਉਹਨਾਂ ਉੱਤੇ ਕਰਤਾਰ ਨੇ ਮਿਹਰ ਦੀ ਨਜ਼ਰ ਕੀਤੀ ਹੈ। ਮਹਾਰਾਜ ਜੀ ਕਥਨ ਕਰਦੇ, ਉਹਨਾਂ ਉੱਤੋਂ ਮੈਂ ਬਲਿਹਾਰ ਜਾਵਾਂ ਜਿਹੜੇ ਰਾਤ ਦਿਨ ਮੁਰਾਰੀ ਪਰਮੇਸ਼ਰ ਦਾ ਨਾਮ ਲੈਂਦੇ ਨੇ। ਮੁਰ ਆਦਿਕ ਦੈਂਤਾਂ ਨੂੰ ਕੱਟਣ ਵਾਲਾ ਜੋ ਹੈ ਉਹਦਾ ਨਾਮ ਮੁਰਾਰੀ ਹੈ। ਸੋ ਇੱਕ ਕੋਈ ਪਖੰਡੀ ਸੰਤ ਸੀ, ਉਹ ਗੋਇੰਦਵਾਲ ਸਾਹਿਬ ਆ ਗਿਆ ਇੱਕ ਵਾਰ। ਮਹਾਰਾਜ ਅੰਦਰੋਂ ਤਾਂ ਸਭ ਨੂੰ ਜਾਣਦੇ ਹੁੰਦੇ ਨੇ, ਪਰ ਬਾਹਰੋਂ ਬਣੀ ਬਣਾਈ ਇੱਜ਼ਤ ਨੂੰ ਉਵੇਂ ਰਹਿਣ ਦਿੰਦੇ ਨੇ, ਕਿਸੇ ਢੰਗ ਨਾਲ ਅਗਲੇ ਦਾ ਪੜਦਾ ਫਿਰ ਜ਼ਾਹਰ ਵੀ ਕਰ ਦਿੰਦੇ ਨੇ। ਮਹਾਰਾਜ ਨੇ ਸੰਤ ਜਾਣ ਕੇ ਉਹਦਾ ਬੜਾ ਸਤਿਕਾਰ ਕੀਤਾ ਅਤੇ ਆਪਣੇ ਕੋਲ ਬਿਠਾ ਲਿਆ, ਪਰ ਉਹਨੇ ਵੀ ਸਮਾਂ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੁੱਚੇ ਮੋਤੀਆਂ ਦਾ ਸਿਮਰਨਾਨ ਚੁਰਾ ਲਿਆ। ਔਰ ਸਤਿਗੁਰੂ ਗਏ ਸੀ ਲੰਗਰ ਵੱਲ। ਫਿਰ ਮਹਾਰਾਜ ਨੇ ਸਾਰੇ ਸੇਵਾਦਾਰਾਂ ਨੂੰ ਪੁੱਛਿਆ, ਪਰ ਕਿਸੇ ਕੋਲੋਂ ਜਵਾਬ ਨਾ ਮਿਲਿਆ। ਜਿਸ ਵੇਲੇ ਉਹ ਸੰਤ ਉੱਠਿਆ ਤਾਂ ਉਹ ਕੁਦਰਤੀ ਉਹਦੇ ਕੱਪੜਿਆਂ ਵਿੱਚੋਂ ਇਹ ਡਿੱਗ ਗਿਆ ਥੱਲੇ। ਉਸ ਵੇਲੇ ਮਹਾਰਾਜ ਨੇ ਇਹ ਸਲੋਕ ਉਚਾਰਿਆ, ਅਥਵਾ ਐਂ ਵੀ ਆਉਂਦਾ ਇਤਿਹਾਸ ਵਿੱਚ ਕਿ ਇੱਕ ਹਨੇਰੀ ਦਾ ਬੁੱਲਾ ਜਾਇਆ ਬੈਠੇ ਤਾਂ ਬਾਹਰ ਬਾਹਰ ਹੀ ਸੀ, ਉਹ ਹਵਾ ਦੇ ਨਾਲ ਕਿਤੇ ਕੱਪੜਾ ਉੱਡਿਆ ਤਾਂ ਉਹ ਕੱਪੜੇ ਦੇ ਜਿਹੜਾ ਆਸਣ ਜਿਹਾ ਵਿਛਾਇਆ ਹੋਇਆ ਸੀ ਉਹਦੇ ਥੱਲਿਓਂ ਸਿਮਰਨਾ ਨਿਕਲ ਆਇਆ। ਤਾਂ ਮਹਾਰਾਜ ਜੀ ਫਿਰ ਫਰਮਾਉਂਦੇ ਹਨ, ਮਹੱਲਾ ਤੀਜਾ, ਤੀਜੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀ ਆ ਸੰਗ, ਜੇ ਜਾਣਾ ਬੱਗ ਬੱਪੜਾ ਤਾਂ ਜਨਮ ਨਾ ਦੇਣ ਦੀ ਅੰਗ। ਮਹਾਰਾਜ ਫਰਮਾਉਂਦੇ ਵੀ ਮੈਂ ਤਾਂ ਜਾਣਿਆ ਸੀ ਇਹ ਸੰਤ ਬੜਾ ਵੱਡਾ ਹੰਸ ਹੈ, ਤਤ ਬੇਤਾ ਮਹਾਤਮਾ ਹੈ, ਤਾਂ ਹੀ ਤਾਂ ਮੈਂ ਇਹਦਾ ਸੰਗ ਕੀਤਾ ਸੀ। ਇਹ ਜਾਣਦਾ ਕਿ ਇਹ ਬੱਪੜਾ ਤੋਂ ਭਾਵ ਵਿਚਾਰਾ ਬਗਲਾ ਹੈ, ਪਖੰਡੀ ਹੈ, ਤਾਂ ਜਨਮ ਤੋਂ ਹੀ ਭਾਵ ਜਿਸ ਵੇਲੇ ਆਇਆ ਸੀ ਉਸ ਵੇਲੇ ਤੋਂ ਹੀ ਇਹਨੂੰ ਅੰਗ ਨਾ ਦਿੰਦਾ, ਨਾਲ ਅੰਗ ਨਾ ਦਿੰਦੇ ਭਾਵ ਆਪਣੇ ਕੋਲ ਬਿਠਾਉਂਦੇ ਹੀ ਨਾ। ਅਥਵਾ ਅੰਤਰੀ ਭਾਵ ਵਿੱਚ ਆਪਾਂ ਵੀ ਸਮਝ ਲਈਏ ਮਨੁੱਖ ਸਰੀਰ ਨੂੰ ਮੈਂ ਵਡਹੰਸ ਜਾਣਿਆ, ਇਹ ਸਭ ਜੂਨਾਂ ਨਾਲੋਂ ਇਹ ਸ੍ਰੇਸ਼ਟ ਹੈ, ਵਧੀਆ। ਸੋ ਤਾਂ ਹੀ ਮੈਂ ਇਹਦਾ ਸੰਗ ਕੀਤਾ, ਇਹਨੂੰ ਪਾਲਿਆ ਪੋਸਿਆ। ਜੇ ਜਾਣ ਦਾ ਵਿਚਾਰਾ ਇਹ ਬਗਲਾ, ਇਹਨੇ ਹੋਰ ਦਾ ਹੋਰ ਹੀ ਹੁੰਦਾ ਜਾਣਾ, ਪਹਿਲਾਂ ਬੱਚਾ ਸੀ, ਫਿਰ ਕਿਸ਼ੋਰ ਅਵਸਥਾ ਹੋ ਗਈ, ਫਿਰ ਜਵਾਨੀ ਆ ਗਈ, ਫਿਰ ਅਧਕੜ ਬੁੱਢਾ ਹੋ ਗਿਆ, ਫਿਰ ਜਨਮ ਤੋਂ ਭਾਅ ਜਨਮ ਤੋਂ ਲੈ ਕੇ ਪਹਿਲੀ ਅਵਸਥਾ ਤੋਂ ਲੈ ਕੇ ਇਹਨੂੰ ਪਿਆਰ ਨਾ ਦਿੰਦਾ, ਇਹਦਾ ਮੋਹ ਨਾ ਕਰਦਾ। ਇਸ ਪ੍ਰਕਾਰ ਇਸ ਵਡਹੰਸ ਦੀ ਵਾਰ ਵਿੱਚ ਅਤੇ ਅੱਗੇ ਫਰੀਦ ਜੀ ਦੇ ਸਲੋਕਾਂ ਵਿੱਚ ਦੋਨੋਂ ਸਲੋਕ ਇੱਕ ਤਰ੍ਹਾਂ ਹੀ ਨੇ। ਸੋ ਜੋ ਅੱਖਰਾਂ ਮਾਤਰਾ ਦਾ ਕੁਝ ਭੇਦ ਹੈ ਉਹ ਸਲੋਕ ਅੱਗੇ ਜਾ ਕੇ ਵੀ ਆਉਂਦਾ, ਕਈ ਵਾਰ ਭੁਲੇਖਾ ਵੀ ਲੱਗ ਜਾਂਦਾ। ਮਹਾਰਾਜ ਨੇ ਜਿਹੜਾ ਉਚਾਰਿਆ ਉਹ ਤਾਂ ਆਪਾਂ ਸ਼ਰਵਣ ਕੀਤਾ, 1384 ਅੰਗ 'ਤੇ ਸ਼ੇਖ ਫਰੀਦ ਜੀ ਵੱਲੋਂ ਵੀ ਬਚਨ ਹੋਇਆ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ। ਤੀਜੇ ਪਾਤਸ਼ਾਹ ਨੇ ਬਚਨ ਲਿਖਿਆ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਆ ਸੰਗ। ਸੋ ਫਰੀਦ ਜੀ ਦਾ ਬਚਨ ਹੈ, ਜੇ ਜਾਣਾ ਬੱਗ ਬੱਪੜਾ ਜਨਮ ਨਾ ਭੇੜੀ ਅੰਗ, ਉੱਥੇ ਪਾਠ ਹੈ ਇਹ। ਅਤੇ ਤੀਜੇ ਪਾਤਸ਼ਾਹ ਦਾ ਬਚਨ ਹੈ, ਜੇ ਜਾਣਾ ਬੱਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ। ਫਿਰ ਇਸੇ ਪ੍ਰਕਾਰ ਬਚਨ ਆਉਂਦਾ ਹੈ, ਹੁਣ ਅੱਗੇ ਜੋ ਸਲੋਕ ਆਵੇਗਾ, ਕਿ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ, ਡੁੱਬ ਮੂਹੇ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਫਰੀਦ ਜੀ ਨੇ ਉਚਾਰੇ 122ਵਾਂ ਸਲੋਕ। ਤੀਸਰੇ ਪਾਤਸ਼ਾਹ ਮਹਾਰਾਜ ਅੱਗੇ ਇਹੀ ਸਲੋਕ ਉਚਾਰਨ ਕਰ ਰਹੇ ਨੇ, ਮਹੱਲਾ ਤੀਜਾ, ਹੰਸਾਂ ਵੇਖ ਤਰੰਦਿਆਂ ਬੱਗਾਂ ਭੇ ਆਇਆ ਚਾਓ, ਡੁੱਬ ਮੂਹੇ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਸੋ ਇਸ ਪ੍ਰਕਾਰ ਇਹਨਾਂ ਦਾ ਆਪਸ ਵਿੱਚ ਥੋੜ੍ਹਾ ਥੋੜ੍ਹਾ ਅੰਤਰ ਹੈ। ਮਹੱਲਾ ਤੀਜਾ, ਹੰਸਾਂ ਵੇਖ ਤਰੰਦਿਆਂ ਬੱਗਾਂ ਭੇ ਆਇਆ ਚਾਓ, ਡੁੱਬ ਮੂਹੇ ਬੱਗ ਬੱਪੜੇ ਸਿਰ ਤਲ ਉੱਪਰ ਪਾਓ। ਹੰਸ ਜੋ ਤਤਵੇਤਾ ਮਹਾਤਮਾ ਬ੍ਰਹਮ ਗਿਆਨੀ ਨੇ, ਉਹਨਾਂ ਨੂੰ ਸੰਸਾਰ ਤੋਂ ਤਰਦਿਆਂ ਦੇਖ ਕੇ ਬੱਗਾਂ ਕੌਣ ਬਗਲਿਆਂ ਨੂੰ ਵੀ ਪਖੰਡੀਆਂ ਨੂੰ ਵੀ ਚਾਓ ਆ ਗਿਆ, ਉਤਸ਼ਾਹ ਆ ਗਿਆ। ਪਰ ਵਿਚਾਰੇ ਜਿਹੜੇ ਪਖੰਡੀ ਆ, ਸੰਸਾਰ ਸਮੁੰਦਰ ਦੇ ਵਿੱਚ ਹੀ ਡੁੱਬ ਕੇ ਮਰ ਗਏ, ਸਿਰ ਥੱਲੇ ਨੂੰ ਹੋ ਗਿਆ ਅਤੇ ਪੈਰ ਉੱਪਰ ਹੋ ਗਏ, ਫਿਰ ਭਾਵ ਮਾਤਾ ਦੇ ਉਦਰ ਵਿੱਚ ਪੇਟ ਵਿੱਚ ਟੰਗੇ ਗਏ ਹੋ। ਸਿਰ ਥੱਲੇ ਨੂੰ ਹੁੰਦਾ, ਬੱਚੇ ਦਾ ਪੈਰ ਉੱਪਰ ਨੂੰ ਹੁੰਦੇ ਨੇ, ਕਿਉਂਕਿ ਉਹ ਬ੍ਰਹਮ ਗਿਆਨੀ ਦੀ ਰੀਸ ਕਰਨ ਦੀ ਹਰੇਕ ਨੂੰ ਹੀ ਆਦਤ ਹੁੰਦੀ ਹੈ ਵੀ ਅਸੀਂ ਕਿਹੜਾ ਘੱਟ ਹੈ, ਅਸੀਂ ਵੀ ਹੁਣ ਬਣ ਕੇ ਬਹਿ ਜਾਂਦੇ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਦੀ ਰੀਸ ਜਿਹੜੇ ਕਰਦੇ ਨੇ, ਜੇ ਉਹਨਾਂ ਦੀ ਕੋਈ ਰੀਸ ਕਰਦਾ ਫਿਰ ਉਹ ਆਪ ਹੀ ਖਰਾਬ ਹੁੰਦਾ। ਪੌੜੀ ਤੂੰ ਆਪੇ ਹੀ ਆਪ, ਆਪ ਹੈ ਆਪ ਕਾਰਨ ਕੀ ਆ, ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨ ਬੀ ਆ। ਇਹ ਨਿਰੰਕਾਰ ਤੂੰ ਆਪ ਹੀ ਆਪ ਭਾਵ ਸੁਤੰਤਰ ਹੈ, ਸਭ ਕਾਰਨਾਂ ਨੂੰ ਤੂੰ ਆਪ ਹੀ ਕਰਨ ਵਾਲਾ ਹੈ। ਹੇ ਵਾਹਿਗੁਰੂ ਤੂੰ ਆਪੇ ਆਪ ਹੀ ਨਿਰੰਕਾਰ ਹੁੰਦਾ, ਨਿਰਾ ਆਕਾਰ, ਆਕਾਰ ਤੋਂ ਰਹਿਤ ਕਹਿਣ ਤੋਂ ਭਾਵ ਆਕਾਰ ਤੋਂ ਰਹਿਤ ਹੋ ਗਿਆ ਨਿਰਗੁਣ। ਨਿਰਗੁਣ ਬ੍ਰਹਮ ਹੈ, ਤੇਰੇ ਬਿਨਾਂ ਹੋਰ ਕੋਈ ਬੀਆ ਹੁੰਦਾ ਦੂਜਾ ਨਹੀਂ। ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰਹਿ ਸੋ ਤੀਆ, ਤੂੰ ਅਣਮੰਗਿਆ ਦਾਨ ਦੇਵਣਾ ਸਭਨਾ ਹਾਂ ਜੀਆ। ਤੂੰ ਸਾਰੇ ਕਾਰਜਾਂ ਨੂੰ ਕਰਨ ਲਈ ਸਮਰੱਥ ਹੈ, ਜੋ ਤੁਸੀਂ ਕਰਦੇ ਹੋ ਉਹੀ ਹੁੰਦਾ ਨਾ, ਤੁਸੀਂ ਅਣਮੰਗੇ ਹੀ ਦਾਨ ਦਿੰਦੇ ਹੋ ਸਾਰਿਆਂ ਜੀਆਂ ਨੂੰ। ਹੁਣ ਚਾਹੇ ਕੋਈ ਮੰਗੇ ਚਾਹੇ ਕੋਈ ਨਾ ਮੰਗੇ, ਦੇਣਾ ਤਾਂ ਤੁਸੀਂ ਸਭ ਨੂੰ ਹੀ ਹੁੰਦਾ। ਸੋ ਅਣਮੰਗ ਜੋ ਮਹਾਤਮਾ ਨੇ ਉਹਨਾਂ ਨੂੰ ਵੀ ਦਾਨ ਦਿੰਦਾ, ਜੋ ਦਾਨ ਮੰਗਿਆ ਕੋਈ ਨਾ ਦੇਵੇ ਉਹ ਦਾਨ ਤੂੰ ਹੀ ਦਿੰਦਾ। ਧਾਮ ਬਾਮ ਸਰੂਪ ਅਤੇ ਦੁੱਖ ਨੂੰ ਕੋਈ ਨਹੀਂ ਮੰਗਦਾ, ਉਹ ਦੁੱਖ ਰੂਪੀ ਦਾਨ ਵੀ ਤੁਸੀਂ ਆਪ ਹੀ ਦਿੰਦੇ ਹੋ। ਸਭ ਆਖੋ ਸਤਿਗੁਰ ਵਾਹ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀ ਆ। ਕਹਿੰਦੇ ਤਾਂ ਤੇ ਤੁਸੀਂ ਸਾਰੇ ਮਿਲ ਕੇ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ ਅਮਰਦਾਸ ਜੀ। ਸੋ ਸਾਰੇ ਮਿਲ ਕੇ ਆਖੋ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਜਿਨ੍ਹਾਂ ਨੇ ਸਾਨੂੰ, ਜਿਨ੍ਹਾਂ ਗੁਰਾਂ ਨੇ ਸਭ ਤੋਂ ਮੁਖੀ ਹਰੀ ਨਾਮ ਰੂਪੀ ਦਾਨ ਦਿੱਤਾ। ਇਹ ਦਾਨ ਨਹੀਂ ਕੋਈ ਦਿੰਦਾ ਕਿਸੇ ਨੂੰ। ਨਾਮਦਾਨ ਨੂੰ ਲੋਕ ਤਰਫਦੇ ਫਿਰਦੇ, ਸੁਰ ਨਰ ਮੁਰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਸਲੋਕ ਮਹੱਲਾ ਤੀਜਾ, 586 ਅੰਗ ਤੇ ਫਰਮਾਉਂਦੇ ਨੇ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ, ਸਤਿਗੁਰ ਸੇਵਿਆ ਹਰ ਮਨ ਵਸੈ, ਤਿੱਥੈ ਭਉ ਕਦੇ ਨਾ ਹੋਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਜਿੰਨੇ ਕੁ ਆਪਾਂ ਆਕਾਰ ਦੇਖਦੇ ਹਾਂ, ਪਹਾੜ ਹੈ, ਅਸਮਾਨ ਹੈ, ਦਰਖਤ ਹੈ, ਸੋ ਆਕਾਸ਼ ਹੈ, ਤਾਰੇ ਚੰਦਰਮਾ ਸੂਰਜ ਹੈ, ਬੱਦਲ ਹੈ, ਮਨੁੱਖਾਂ ਦਾ ਆਕਾਰ, ਪਸ਼ੂ ਪੰਛੀਆਂ ਦਾ ਆਕਾਰ, ਛੋਟੇ ਵੱਡੇ, ਇਹ ਸਾਰੇ ਹੀ ਉਹਦੇ ਡਰ ਵਿੱਚ ਨੇ। ਸੋ ਇੱਕੋ ਹਰ ਜੀ ਉਹ ਖੌਫ ਤੋਂ ਰਹਿਦਾ ਪਰਮਾਤਮਾ। ਸਤਿਗੁਰਾਂ ਦੀ ਸੇਵਾ ਕਰਨ ਨਾਲ ਜਦ ਹਰੀ ਮਨ 'ਚ ਵਸ ਜਾਵੇ, ਸੋ ਉਸ ਜਗ੍ਹਾ ਫਿਰ ਕਦੇ ਵੀ ਉਸ ਹਿਰਦੇ 'ਚ ਡਰ ਪੈਦਾ ਨਹੀਂ ਹੁੰਦਾ, ਜਿੱਥੇ ਆਪ ਪਰਮੇਸ਼ਰ ਬੈਠੇ ਹੋਣ। ਦੁਸ਼ਮਣ ਦੁੱਖ ਤੇ ਸਨੋ ਨੇੜ ਨਾ ਆਵੈ, ਪੋਹੇ ਨਾ ਸਕੈ ਕੋਏ। ਹੁਣ ਗੁਰਮੁਖ ਜਿਹੜੇ ਹੁੰਦੇ ਨੇ ਉਹਨਾਂ ਉੱਤੇ ਇਹੀ ਜਿਹੀ ਬਖਸ਼ਿਸ਼ ਹੁੰਦੀ ਹੈ ਕਿ ਉਹਦੇ ਨੇੜੇ ਦੁਸ਼ਮਣ ਅਤੇ ਦੁੱਖ ਕੋਈ ਆਉਂਦਾ ਹੀ ਨਹੀਂ, ਨਾ ਹੀ ਕੋਈ ਉਹਨੂੰ ਪੋਹੇ ਹੁੰਦਾ, ਪੋਹੇ ਨਾ ਕਹਿਰੀ ਅੱਖ ਨਾਲ ਤੱਕਣਾ ਹੁੰਦਾ, ਇੱਕ ਤਾਂ ਇੱਕ ਛੋਹਣਾ ਹੁੰਦਾ। ਕਹਿੰਦੇ ਉਹਨੂੰ ਮਾਰਨਾ ਤਾਂ ਕੀ ਹੈ, ਛੋਹ ਵੀ ਨਹੀਂ ਸਕਦਾ। ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਨਾ, ਚਾਰਣੀ ਦੋਹਰਾ ਜਿਸਨੂੰ ਸਾਜਨ ਰਾਖਸੀ, ਦੁਸ਼ਮਣ ਕਵਨ ਵਿਚਾਰ, ਛੁਹਿ ਨਾ ਸਕੈ ਤੇ ਛਾਹੀ ਕੋ ਨਹਿ ਫਲ ਜਾਏ ਗਵਾਰ। ਉਹਦੀ ਛਾਨ ਵੀ ਕੋਈ ਛੋਹ ਨਹੀਂ ਸਕਦਾ, ਇੰਨੀ ਕਿਰਪਾ ਹੁੰਦੀ ਪਰਮਾਤਮਾ ਦੀ। ਜੇ ਸਾਧੂ ਸਰਣੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ, ਨਾ ਹੀ ਕੋਈ ਦੇਖ ਸਕਦਾ। ਗੁਰਮੁਖਾਂ ਨੇ ਮਨ ਵਿੱਚ ਇਹ ਵਿਚਾਰਿਆ ਕਿ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੈ ਸੋ ਹੋਏ। ਕਿਉਂ ਗੁਰਮੁਖਾਂ ਨੇ ਮਨ ਦੇ ਵਿੱਚ ਇਹ ਵਿਚਾਰਿਆ ਜੋ ਪਰਮੇਸ਼ੁਰ ਨੂੰ ਭਾਉਂਦਾ ਉਹੀ ਹੁੰਦਾ। ਨਾਨਕ ਆਪੇ ਹੀ ਪਤ ਰੱਖ ਸੀ ਕਾਰਜ ਸਵਾਰੇ ਸੋਏ। ਮਹਾਰਾਜ ਕਥਨ ਕਰਦੇ ਹੋ ਵਾਹਿਗੁਰੂ ਆਪ ਵੀ ਆਪਣੇ ਸੇਵਕਾਂ ਦੀ ਪਤ ਆਪ ਨੂੰ ਇੱਜ਼ਤ ਰੱਖਦਾ, ਅਤੇ ਜੋ ਕੋਈ ਕੰਮ ਪੈ ਜਾਵੇ ਤਾਂ ਉਹ ਪਰਮੇਸ਼ੁਰ ਆਪ ਹੀ ਦਾਸਾਂ ਦੇ ਕਾਰਜ ਸਵਾਰਦਾ। ਮਹੱਲਾ ਤੀਜਾ, ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁੰਨ ਜਾਏ, ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਏ। ਇੱਕ ਸੱਜਣ ਚੱਲਣੇ ਨੂੰ ਤਿਆਰ ਨੇ, ਨੇੜੇ ਹੀ ਆ ਕੰਮ ਉਹਨਾਂ ਦਾ, ਇੱਕ ਚਲੇ ਗਏ ਨੇ ਅਤੇ ਜਿਹੜੇ ਰਹਿੰਦੇ ਆ ਉਹ ਵੀ ਚਲੇ ਜਾਣਗੇ। ਜਿਨ੍ਹਾਂ ਪੁਰਸ਼ਾਂ ਨੇ ਸਤਿਗੁਰਾਂ ਨੂੰ ਸੇਵਿਆ ਨਹੀਂ, ਸੇਵਾ ਕੀਤੀ ਨਹੀਂ, ਉਹ ਸੰਸਾਰ ਵਿੱਚ ਆਉਂਦੇ ਪਛਤਾਉਂਦੇ ਨੇ, ਜਦੋਂ ਗਏ ਆ ਤਾਂ ਵੀ ਪਛਤਾਉਂਦੇ ਆ। ਉਹ ਸੰਸਾਰ ਵਿੱਚ ਆ ਕੇ ਪਛਤਾਪ ਕਰਦੇ ਹੀ ਚਲੇ ਗਏ, ਉਹਨਾਂ ਦਾ ਬਣਿਆ ਬਣਾਇਆ ਕੁਛ ਨਹੀਂ। ਨਾਨਕ ਸੱਚ ਰੱਤੇ ਸੇ ਨਾ ਵਿਛੁੜ ਹੈ, ਸਤਿਗੁਰ ਸੇਵ ਸਮਾਹੇ। महाराज कथन करते ने सतगुरां दी सेवा विच समा के जेड़े सचनाम दे विच रंगे गए आ से तो भाव परमात्मा नालों विछड़दे नहीं हन। जेड़े एक बार जुड़ जाते ने उहदे विच मिल जाते ने पाणी वांगू समा जाते ने पौड़ी धन गुरु रामदास जी तिस मिली है सतगुर सज्जन जिस अंतर हर गुणकारी तिस मिली है सतगुर प्रीतम जिन हऊं मैं विच हों मारी। उस सतगुरु सज्जन नाल आओ भाई मिलना करिए। सो जिस सतगुरु दे अंदर कारी तो भाव सुंदर सो दवाई रूप हरि दे गुण ने उस प्रीतम सतगुरु नाल मिलना करिए जिन्हें साडे हिरदे दे अंदरों हंगता ममता मार दिती है। सो सतगुरु पूरा धन धन है जिन हर उपदेश दे सब श्रेष्ठ सवारी नित जपिया हो संत हो राम नाम भाव जल पबिख तारी। वो पूरे सतगुरु धनता योग ने जिन्होंने हरि परमेश्वर के नाम उपदेश दे के सारी दुनिया सवार दिती है। कहते संतो गुरमुखो भगत जनो रोज राम नाम नु जपना करो जो बिख तो भाव जहर रूप दुख रूप संसार तो तारन वाला अपन ये परमेश्वर का नाम संसार तो जीव नु तार दिंदा है। गुरपुर है हर उपदेसिया गुर विटड़ियों हों सदवारी पूरियां गुरां ने की कृपा की है पूरियां गुरां ने ही हरी नाम का उपदेश देना किया सानू सानू कित्थे सोझी सी इस गल की। सो इस करके गुरां दे विटड़ियों तो भाव उपरों मैं हमेशा हमेशा ही सदीव काल हर समय बलिहार कुरबान वारने फेरने घोल घुमाई जाता। श्लोक महला तीजा सतगुर की सेवा चाकरी सुखी हूँ सुख सार ऐथै मिलन वडियाईया दरगह मोख द्वार। सतगुरां दी सेवा निष्काम ते चाकरी जिहड़ी है सुकाम उह सतगुरां दी सेवा जिहड़ी चाकरी उत्साह नाल कीती होई मन नूं संसार वल्लों चुक के कीती है जिहड़ी सुखां विच्चों सार सुख श्रेष्ठ सुख दे देण वाली है। सो गुर सेवा करके ऐथै ऐड़े दलाइया थत्थे दलाइया ऐथ है इत्थे नहीं कहना ऐथा हुंदा इस लोक विच वडियाईयां मिलदियां अते दरगाह विच मोख दा द्वारा हुंदा ज्ञान ब्रह्म ज्ञान प्राप्त हो जांदा। सच्ची कार कमावणी सच पहनण सच नाम आधार सच्ची संगत सच मिलै सचै नाए प्यार। सो जिन्हें सच्ची भगती रूपी कार कमाउणा कीती है ते सच्चे नाम दा ही आधार आसरा ग्रहण कीता है कहिंदे उहदा खाणा अते कपड़िया दा पहनना सब सच है भाव सफला है। सच्ची सतसंगत द्वारा सच्चे नाम विच प्रेम करे तां सच्चा वाहिगुरु मिलै मिलदा है। सच्चा शब्द हरख सदा दर सच्चा सचियार नानक सतगुर की सेवा सो करै जिसनों नदर करै करतार। सच्चे उपदेश करके सदीव काल ही कहिंदे हरख खुशी हुंदी है आनंद हुंदा है अते सच्चे दर विच सचियार हुंदा जीव जा के। सतगुरु महाराज फरमाउंदे ने सतगुरां दी सेवा सो करै ओ पुरश करदा जिहदे उत्ते वाहिगुरु कृपा दृष्टि करदा जिसनों नदर करै करतार। महला तीजा होर विडाणी चाकरी त्रिग जीवन त्रिग वास अमृत छोड़ बिख लगे बिख खटना बिखरास। हुण जिहड़ा जीव सतगुरु नूं छड के होर विडाणी हुंदा पराई नौकरी करदा है उहदे जिउण नूं तरकार है अते उहदे वसणे नूं भी तरकार है। जो नाम रूप अमृत नूं छड के विशियां विच लगे ने उह विहो दी जिहड़ी पूंजी है अशरधा करके बिख नूं खटदे ने निशरधक पुणे करके जहर नूं खटदे ने विकारां नूं खटदे ने नशियां नूं खटदे ने भाव दुखां नूं ही प्राप्त करी जांदे हन। उह बिख खाणा बिख पहनना बिख के मुख गिरास ऐथै दुखो दुख कमावणा मोया नरक निवास। उहदा खाणा भी व्यो रूप है उहदा पहनना भी व्यो रूप है ते मूँह विच जो गिरास उह बुरकियां पाउंदा उह भी व्यो रूप ही पाउंदा। ਉਹ ਜੀਵ ਇੱਥੇ ਇਸ ਲੋਕ ਵਿੱਚ ਦੁੱਖ ਹੀ ਦੁੱਖ ਕਮਾਉਂਦਾ ਅਤੇ ਮਰ ਕੇ ਫਿਰ ਨਰਕਾਂ ਦੇ ਵਿੱਚ ਨਿਵਾਸ ਹੁੰਦਾ ਉਹਦਾ। ਮਨਮੁੱਖ ਮੋਹ ਮਹਿਲ ਹੈ ਸ਼ਬਦ ਨਾ ਜਾਣਨੀ ਕਾਮ ਕ੍ਰੋਧ ਵਿਨਾਸ਼ ਸਤਿਗੁਰ ਕਾ ਪਉ ਛੋਡਿਆ ਮਨ ਹਠ ਕੰਮ ਨਯਾ ਵੈਰਾਸ। ਉਹਨਾਂ ਮਨਮੁੱਖਾਂ ਦੇ ਮੋਹ ਮੈਲੇ ਨੇ ਜੋ ਗੁਰੂ ਉਪਦੇਸ਼ ਨੂੰ ਜਾਣਦੇ ਨੇ ਅਤੇ ਕਾਮ ਕ੍ਰੋਧ ਵਿੱਚ ਲੱਗ ਕੇ ਨਾਸ ਹੀ ਹੁੰਦੇ ਰਹਿੰਦੇ ਨੇ। ਜਿਨ੍ਹਾਂ ਨੇ ਸਤਿਗੁਰਾਂ ਦਾ ਡਰ ਧਾਰਨਾ ਕੀਤਾ ਹੈ, ਸੋ ਉਹਨਾਂ ਮਨਹੱਟੀਆਂ ਦਾ ਕੋਈ ਕੰਮ ਰਾਸ ਆਉਂਦਾ ਹੀ ਨਹੀਂ। ਜਿਨ੍ਹਾਂ ਨੇ ਡਰ ਧਾਰਨਾ ਛੱਡ ਹੀ ਦਿੱਤਾ ਨਾ, ਉਹਨਾਂ ਦਾ ਕੰਮ ਕੋਈ ਨਹੀਂ ਬਣਦਾ ਉਹਨਾਂ ਦਾ ਕੰਮ, ਕਿਉਂ ਜਿਹੜੇ ਮਹਾਰਾਜ ਜੀ ਤੋਂ ਡਰਦੇ ਹੀ ਨਹੀਂ। ਜਮਪੁਰ ਬੱਧੇ ਮਾਰੀਆ ਹੈ ਕੋ ਨਾ ਸੁਣੇ ਅਰਦਾਸ, ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ। ਉਹ ਜਮਪੁਰੀ ਵਿੱਚ ਬੱਧੇ ਹੋਏ ਮਾਰੇ ਜਾਂਦੇ, ਉਹਨਾਂ ਦੀ ਬੇਨਤੀ ਕੋਈ ਵੀ ਨਹੀਂ ਸੁਣਦਾ। ਮਹਾਰਾਜ ਕਥਨ ਕਰਦੇ ਜਿਹਾ ਜਿਹਾ ਪੂਰਬਲੇ ਲੇਖ ਲਿਖਿਆ ਗਿਆ ਉਹੋ ਜਿਹੇ ਕਰਮਾਂ ਨੂੰ ਕਮਾਉਂਦਾ। ਸੋ ਗੁਰਮੁਖ ਪੁਰਸ਼ ਸਤਿਗੁਰਾਂ ਦੁਆਰਾ ਨਾਮ ਜਪ ਕੇ ਨਾਮੀ ਪਰਮੇਸ਼ਰ ਦੇ ਵਿੱਚ ਨਿਵਾਸ ਕਰਦਾ ਹੈ। ਪੌੜੀ ਸੋ ਸਤਿਗੁਰ ਸੇਵਿਓ ਸਾਧ ਜਨ, ਜਿਨ ਹਰ ਹਰ ਨਾਮ ਦ੍ਰਿੜਾਇਆ। ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ। ਸੋ ਗੱਗੇ ਉੱਤੇ ਟਿੱਪੀ ਜਗਨਨਾਥ ਇਉਂ ਬੋਲਣਾ, ਕਹਿੰਦੇ ਸੰਤ ਜਿਨੋਂ ਸਤਿਗੁਰਾਂ ਨੂੰ ਸੇਵਨਾ ਕਰੋ, ਭਾਈ ਜੀ ਨੇ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾਇਆ। ਸੋ ਉਸ ਸਤਿਗੁਰਾਂ ਨੂੰ ਰਾਤ ਦਿਨ ਪੂਜਣਾ ਕਰੋ, ਜਿਹਨੇ ਜਗਤ ਦੇ ਸਵਾਮੀ ਜਗਦੀਸ਼ਰ ਦਾ ਨਾਮ ਜਪਾਇਆ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਤਿਸ ਸਤਿਗੁਰ ਕੀ ਸਭ ਪਗੀ ਪਵਹੋ, ਜਿਨ ਮੋਹ ਅੰਧੇਰ ਚੁਕਾਇਆ। ਪੱਗੀ ਕਸ ਕੇ ਨਹੀਂ ਬੋਲਣਾ, ਪਗੀ ਚਰਨਾਂ ਚ। ਸੋ ਉਸ ਸਤਿਗੁਰਾਂ ਦੇ ਦਰਸ਼ਨ ਨੂੰ ਇੱਕ ਨਿਮਖ ਨਿਮਖ ਕਾਲ ਦੇਖੋ, ਜਿਹਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਭਗਤੀ ਰੂਪ ਰਸਤਾ ਦੱਸਿਆ। ਉਸ ਸਤਿਗੁਰਾਂ ਦੀ ਪਗੀ ਭਾਵ ਚਰਨੀ ਪੈ ਜਾਓ ਸਾਰੇ ਜਾਣੇ, ਜਿਹਨੇ ਮੋਹ ਅਗਿਆਨ ਰੂਪ ਹਨੇਰੇ ਨੂੰ ਦੂਰ ਕੀਤਾ ਆਪਣੇ ਅੰਦਰੋਂ। ਸੋ ਸਤਿਗੁਰ ਕਹੋ ਸਭ ਧੰਨ ਧੰਨ, ਜਿਨ ਹਰ ਭਗਤ ਭੰਡਾਰ ਲਹਾਇਆ। ਉਹ ਸਤਿਗੁਰਾਂ ਨੂੰ ਸਾਰੇ ਰਲ ਕੇ ਧੰਨ ਧੰਨ ਆਖੋ, ਜਿਹਨੇ ਹਰੀ ਦੀ ਭਗਤੀ ਰੂਪ ਭੰਡਾਰਾ ਲਹਾਇਆ ਤੋਂ ਭਾਵ ਲਭਾ ਦਿੱਤਾ। ਸਲੋਕ ਮਹੱਲਾ ਤੀਜਾ, ਸਤਿਗੁਰ ਮਿਲਿਆ ਭੁੱਖ ਗਈ ਭੇਖੀ ਭੁੱਖ ਨਾ ਜਾਏ। ਜਿਹਦੀ ਭੁੱਖ ਗਈ ਹੈ ਸੋ ਸਤਿਗੁਰਾਂ ਨਾਲ ਮਿਲਣੇ ਕਰਕੇ ਗਈ ਹੈ। ਭੇਖਾਂ ਦੇ ਧਾਰ ਨਾਲ ਪਦਾਰਥਾਂ ਦੀ ਭੁੱਖ ਤ੍ਰਿਸ਼ਨਾ ਜਾਂਦੀ ਨਹੀਂ। ਉਹ ਮਹਾਰਾਜ ਕਿਰਪਾ ਕਰਨ ਤਾਂ ਬੰਦੇ ਦੇ ਮਨ ਵਿੱਚ ਫਿਰ ਸੰਤੋਖ ਆ ਜਾਂਦਾ ਗੁਰੂ ਦੀ ਕਿਰਪਾ ਨਾਲ। ਦੁੱਖ ਲੱਗਾ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ। 587 ਅੰਗ 'ਤੇ ਫਰਮਾਉਂਦੇ ਜਿਸ ਵੇਲੇ ਭੇਖੀ ਪੁਰਸ਼ ਨੂੰ ਭੁੱਖ ਦਾ ਦੁੱਖ ਲੱਗਦਾ ਤਾਂ ਉਹ ਘਰ ਘਰ ਫਿਰਦਾ ਗੇੜੇ ਕਰਦਾ। ਇਸ ਕਰਕੇ ਉਹਨੂੰ ਅੱਗੇ ਪ੍ਰਲੋਕ ਵਿੱਚ ਅੱਗੇ ਨਾਲ ਦੂਣੀ ਸਜ਼ਾ ਮਿਲਦੀ ਵੀ ਕਮਾ ਕੇ ਨਹੀਂ ਖਾਧਾ ਜਾਂਦਾ ਤਾਂ ਇੱਥੋਂ, ਨਾਲੇ ਦਸਵੰਧ ਕੱਢਦਾ ਨਾਲੇ ਕਿਸੇ ਦਾ ਹੋਰ ਭਲਾ ਕਰਦਾ। ਫਿਰ ਚੱਲ ਜੇ ਤੂੰ ਖਾ ਵੀ ਲਿਆ ਸੀ ਫਿਰ ਉਹਦੇ ਨਾਲ ਨਾਲ ਤੈਨੂੰ ਚਾਹੀਦਾ ਸੀ ਵੀ ਤੂੰ ਭਗਤੀ ਕਰਦਾ, ਭਗਤੀ ਵੀ ਨਹੀਂ ਕੀਤੀ ਅਤੇ ਮੰਗ ਮੰਗ ਕੇ ਖਾ ਖਾ ਕੇ ਹੀ ਐਵੇਂ ਆ ਗਿਆ ਦੁਨੀਆ 'ਚੋਂ। ਅੰਦਰ ਸਹਿਜ ਨਾ ਆਇਓ ਸਹਿਜੇ ਹੀ ਲੈ ਖਾਏ, ਮਨ ਹੱਠ ਜਿਸ 'ਤੇ ਮੰਗਣਾ ਲੈਣਾ ਦੁੱਖ ਮਨਾਏ। ਹੁਣ ਉਹਦੇ ਹਿਰਦੇ ਅੰਦਰ ਸਹਿਜ ਹੁੰਦਾ, ਗਿਆਨ ਨਹੀਂ ਆਇਆ, ਸੋ ਜਿਸ ਕਰਕੇ ਸ਼ਾਂਤੀਪੂਰਵਕ ਸੁਤੇ ਹੀ ਭਿੱਖਿਆ ਲੈ ਕੇ ਖਾਂਦਾ। ਸੋ ਜਿਵੇਂ ਭਾਈ ਕਮਲੀਆ ਜੀ ਜਪਜੀ ਸਾਹਿਬ ਦੇ 25 ਪਾਠ ਕਰਦੇ, ਭਾਈ ਗੋਦੜੀਆ ਜੀ ਵੀ ਇਹੀ ਕਰਦੇ ਸੀਗੇ। ਇੱਕ ਘਰ ਦੇ ਮੂਹਰੇ ਖੜਨਾ ਜਾ ਕੇ ਬਸ ਸਤਨਾਮ ਸ਼੍ਰੀ ਵਾਹਿਗੁਰੂ ਕਹਿਣਾ, 2 ਮਿੰਟ 4 ਮਿੰਟ ਦੇਖਣਾ, ਜੇ ਨਹੀਂ ਕੋਈ ਆਇਆ ਰੋਟੀ ਲੈ ਕੇ ਵਾਪਸ ਮੁੜ ਕੇ ਜਾ ਕੇ ਫਿਰ ਪਾਠ ਕਰਨ ਲੱਗ ਜਾਣਾ, ਕਹਿਣਾ ਅੱਜ ਮਹਾਰਾਜ ਦਾ ਹੁਕਮ ਨਹੀਂ ਗਾ। ਫਿਰ ਲੋਕਾਂ ਨੂੰ ਪਤਾ ਸੀ ਵੀ ਇਹਨੇ ਇੱਕ ਘਰ 'ਚੋਂ ਹੀ ਮੰਗਣਾ ਅਤੇ ਜੇ ਮਿਲ ਗਿਆ ਠੀਕ ਆ, ਨਹੀਂ ਇਹਨੇ ਮੰਗਣਾ ਨਹੀਂ ਫਿਰ ਸਾਨੂੰ ਗੁਨਾਹ ਲੱਗਣਾ। ਫਿਰ ਜਿਹਦੇ ਘਰ ਮੂਹਰੇ ਸਤਨਾਮ ਵਾਹਿਗੁਰੂ ਕਹਿਣਾ ਉਹਨੇ ਸਮਝਣਾ ਧੰਨ ਭਾਗ ਹੈ, ਗੁਰਸਿੱਖ ਅੱਜ ਸਾਡੇ ਘਰੋਂ ਮਹਾਂਪੁਰਖ ਆਏ ਨੇ। ਇਸ ਤਰ੍ਹਾਂ ਹੁੰਦਾ, ਇਸ ਲਈ ਮਨ ਦੇ ਹੱਠ ਕਰਕੇ ਜਿਹਦੇ ਕੋਲੋਂ ਮੰਗਣਾ ਹੈ ਅਤੇ ਜੇ ਉਹਨੇ ਥੋੜ੍ਹਾ ਦਿੱਤਾ ਤਾਂ ਲੈਣ ਲੱਗਿਆਂ ਵੀ ਦੁੱਖ ਮਨਾਉਣਾ, ਅਸੀਂ ਤਾਂ ਆਹ ਲੈਣਾ ਭਗਤਾ, ਅਸੀਂ ਤਾਂ ਆਹ ਫਿਰਦੇ ਹਾਂ ਨਿਰਮਲੇ ਜੇ ਕੱਪੜੇ ਕਈ ਉੱਥੇ ਪਾ ਕੇ ਇੰਡੀਆ ਦੇ ਵਿੱਚ, ਅਤੇ ਉਹ ਥਾਂ ਥਾਂ ਮੰਗਦੇ ਹੀ ਫਿਰਦੇ ਜਿਹੜੇ ਸਾਧ ਜੇ ਬਣੇ ਹੋਏ ਨੇ ਕਈ, ਉਈ ਅਸੀਂ ਆਹ ਲੈਣਾ ਆਹ ਲੈਣਾ ਧੱਕੇ ਨਾਲ ਹੀ ਆਹ ਲੈਣਾ, ਨਾਲੇ ਤਾਂ ਦੇਣ ਵਾਲੇ ਦਾ ਵਿਚਾਰੇ ਦਾ ਮਨ ਦੁਖੀ ਹੁੰਦਾ, ਉਹਦੇ ਕੋਲ ਉਹਨੇ ਪੈਸੇ ਨਹੀਂ ਹੁੰਦੇ, ਜੇ ਉਹਨੇ ਥੋੜ੍ਹਾ ਦਿੱਤਾ ਫਿਰ ਖਿੱਜ ਖੱਪ ਕੇ ਚਲੇ ਜਾਣਾ। ਇਸ ਭੇਖੈ ਥਾਵੋ ਗਿਰਹੋ ਭਲਾ, ਜਿੱਥੋਂ ਕੋ ਵਰਸਾਏ, ਸ਼ਬਦ ਰਤੇ ਤਿਨਾ ਸੋਝੀ ਪਈ ਦੂਜੈ ਭਰਮ ਭੁਲਾਏ। ਇਸ ਭੇਖ ਨਾਲ ਤਾਂ ਗਿਰਹੋ ਗ੍ਰਸਤੀ ਭਲਾ ਚੰਗਾ, ਜਿੱਥੋਂ ਕੋਈ ਗਰੀਬ ਗੁਰਬਾ ਵਰਸ ਆਉਂਦਾ ਤਾਂ ਹੈ, ਸੁਖਤਾ ਪਾਉਂਦਾ, ਪਰ ਇਸ ਗੱਲ ਦੀ ਸੋਝੀ ਜਿਹੜੀ ਗਿਆਤ ਆ ਉਹਨਾਂ ਨੂੰ ਪਈ ਆ ਜੋ ਗੁਰੂ ਦੇ ਉਪਦੇਸ਼ ਵਿੱਚ ਰੰਗੇ ਹੋਏ ਨੇ, ਅਤੇ ਦੂਜੇ ਪੁਰਸ਼ ਤਾਂ ਕਹਿੰਦੇ ਐਵੇਂ ਭਰਮ ਦੇ ਵਿੱਚ ਹੀ ਭੁੱਲੇ ਫਿਰਦੇ ਨੇ। ਪਿਆ ਕਿਰਤ ਕਮਾਵਣਾ ਕਹਿਣਾ ਕਛੂ ਨਾ ਜਾਏ, ਗਿਆਨ ਨਾਨਕ ਜੋ ਤਿਸ ਭਾਵ ਹੈ ਸੇ ਭਲੇ, ਜਿਨ ਕੀ ਪਤ ਪਾਵ ਹੈ ਖਾਏ। ਉਹਨਾਂ ਦੇ ਮੱਥੇ ਉੱਪਰ ਜੈਸੇ ਲੇਖ ਪਿਆ ਹੈ ਉਸੇ ਪ੍ਰਕਾਰ ਕਿਰਤ ਕਮਾਵਣਾ ਕਰਮਾਂ ਦਾ ਕਮਾਉਣਾ ਕਰਦੇ ਨੇ, ਪਰ ਉਹਨਾਂ ਦਾ ਹਾਲ ਕੁਛ ਕਿਹਾ ਨਹੀਂ ਜਾਂਦਾ। ਇਸ ਗੱਲ ਦੇ ਉੱਪਰ ਹੋਰ ਕੁਝ ਨਹੀਂ ਕਿਹਾ ਜਾਂਦਾ। ਹੁਣ ਜਿਹੜਾ ਪੁਰਸ਼ ਹੈ, ਕੋਈ ਇਨਸਾਨ ਹੈ, ਕੋਈ ਜੀਵ ਹੈ, ਉਸ ਵਾਹਿਗੁਰੂ ਨੂੰ ਪਾਉਂਦੇ ਆ, ਉਹੀ ਭਲੇ ਆ। ਜਿਨ੍ਹਾਂ ਦੀ ਪਤ ਆਪ ਨੂੰ ਥਾਂ ਵਿੱਚ ਪਾਉਂਦਾ, ਉਹੀ ਉਹਨੂੰ ਪਾਉਂਦੇ ਨੇ, ਪ੍ਰਾਪਤ ਕਰਦੇ ਨੇ। ਮਹੱਲਾ ਤੀਜਾ, ਸਤਿਗੁਰ ਸੇਵ ਹੈ ਸਦਾ ਸੁੱਖ, ਜਨਮ ਮਰਨ ਦੁੱਖ ਜਾਏ, ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ। ਸਤਿਗੁਰਾਂ ਦੀ ਸੇਵਾ ਕਰਨ ਨਾਲ ਸਦਾ ਹੀ ਸੁੱਖ ਹੁੰਦਾ ਹੈ ਅਤੇ ਜਨਮ ਮਰਨ ਦਾ ਦੁੱਖ ਚਲਿਆ ਜਾਂਦਾ ਹੈ। ਚਿੰਤਾ ਮੂਲ ਉੱਕੀ ਨਹੀਂ ਹੁੰਦੀ, ਚਿੰਤਾ ਕਦੇ ਬਿਲਕੁਲ ਹੁੰਦੀ ਨਹੀਂ। ਪਰਮਾਤਮਾ ਅਚਿੰਤ ਅਚਾਨਕ ਹੀ ਕਹਿੰਦੇ ਉਹਦੇ ਮਨ ਦੇ ਜਾ ਕੇ ਵਸ ਜਾਂਦਾ। ਅੰਤਰ ਤੀਰਥ ਗਿਆਨ ਹੈ ਸਤਿਗੁਰੂ ਦੀਆ ਬੁਝਾਏ, ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ। ਅੰਤਕਰਨ ਦੇ ਅੰਦਰ ਗਿਆਨ ਰੂਪ ਤੀਰਥ ਹੈ ਆਪਣੇ। ਗਿਆਨ ਤੋਂ ਭਾਵ ਜਾਣੋ ਵੀ ਆਤਮਾ ਰੂਪ ਤੀਰਥ ਅੰਦਰ ਹੀ ਹੈ। ਇਹ ਸਤਿਗੁਰਾਂ ਨੇ ਸਮਝਾ ਦਿੱਤਾ, ਅੰਮ੍ਰਿਤ ਸਰੋਵਰ ਤੀਰਥ ਉੱਪਰ ਇਸ਼ਨਾਨ ਕਰਨ ਨਾਲ ਰਾਗ ਦਵੈਸ਼ ਰੂਪੀ ਮੈਲ ਚਲੇਗੀ ਅਤੇ ਮਨ ਸ਼ੁੱਧ ਹੋ ਗਿਆ। ਤੀਰਥ ਤੋਂ ਭਾਵ ਪਵਿੱਤਰ ਆਤਮਾ ਜੋ ਗੁਰੂ ਸਾਹਿਬ ਜੀ ਹਨ, ਨਾਮ ਅੰਮ੍ਰਿਤ ਦੇ ਸਰੋਵਰ, ਉਹਨਾਂ ਗੁਰਾਂ ਵਿੱਚ ਇਸ਼ਨਾਨ ਕਰਨੇ ਨਾਲ ਪਾਪਾਂ ਦੀ ਮੈਲ ਚਲੀ ਗਈ ਅਤੇ ਮਨ ਵੀ ਨਿਰਮਲ ਹੋ ਗਿਆ। ਸੱਜਣ ਮਿਲੇ ਸੱਜਣਾ, ਸੱਚੇ ਸ਼ਬਦ ਸੁਭਾਏ, ਘਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ। ਸੱਜਣ ਹੁੰਦਾ ਜਗਿਆਸੂ। ਹੁਣ ਜਗਿਆਸੂ ਕਿਹਨੂੰ ਮਿਲੇ? ਸੱਜਣ ਮਿਲੇ ਸੱਜਣਾ। ਸੱਜਣਾ ਕੌਣ? ਸਤਿਗੁਰੂ ਜੀ। ਹੁਣ ਜਗਿਆਸੂ ਜਿਹੜਾ ਹੈ, ਸੱਜਣਾ ਭਾਵ ਸਤਿਗੁਰਾਂ ਨਾਲ ਮਿਲੇ ਅਤੇ ਸੱਚੇ ਉਪਦੇਸ਼ ਵਿੱਚ ਸੁਭਾਏ ਸ੍ਰੇਸ਼ਠ ਪ੍ਰੇਮ ਕੀਤਾ, ਤਾਂ ਹਿਰਦੇ ਘਰ ਵਿੱਚ ਹੀ ਪਰਚਾ ਪਾ ਪ੍ਰੇਮ ਪਾਇਆ। ਜਦੋਂ ਪਰਚਾ ਪਾਇਆ, ਘਰ ਹੀ ਪਰਚਾ ਪਾਇਆ, ਪ੍ਰੇਮ ਪਾ ਲਿਆ, ਤਾਂ ਜੋਤੀ ਜੋ ਪਰਮਾਤਮਾ ਨਾਲ ਉਹਦੀ ਜੋਤ ਮਿਲ ਗਈ ਜਗਿਆਸੂ ਦੀ। ਆਖੰਡ ਜਮ ਕਾਲ ਨਾ ਛੋਡਈ, ਲੈ ਜਾਸੀ ਪਤ ਗਵਾਏ, ਨਾਨਕ ਨਾਮ ਰੱਤੇ ਸੇ ਉਭਰੇ, ਸੱਚੇ ਸਿਉ ਲਿਵਲਾਏ। ਪਖੰਡ ਦੇ ਕਰਨ ਨਾਲ ਜਮਕਾਲ ਛੱਡਦਾ ਨਹੀਂ, ਉਹਨੂੰ ਪਤਾ ਪਖੰਡੀ ਆਦਮੀ ਹੈ, ਬਾਹਰੋਂ ਪਖੰਡ ਕਰਦਾ ਅਤੇ ਪਤ ਆਵਰ ਨੂੰ ਗਵਾ ਕੇ ਪਖੰਡੀਆਂ ਨੂੰ ਲੈ ਜਾਏਗਾ। ਮਹਾਰਾਜ ਕਥਨ ਕਰਦੇ ਨੇ, ਜੋ ਹਰੀ ਨਾਮ ਵਿੱਚ ਰੱਤੇ ਨੇ, ਸੱਚੇ ਨਾਲ ਉਹ ਪਰਮੇਸ਼ੁਰ ਨਾਲ ਬੇਨਤੀ ਲਾ ਕੇ ਉਹ ਪੁਰਸ਼ ਉਭਰੇ, ਭਾਵ ਤਰ ਗਏ। ਪੌੜੀ ਤਿਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ, ਸਹਿਜੇ ਹੀ ਹਰ ਨਾਮ ਲਿਹੋ, ਹਰ ਤੱਤ ਨਾ ਖੋਈਐ। ਚੌਥੇ ਪਾਤਸ਼ਾਹ ਮਹਾਰਾਜ ਫਰਮਾਉਂਦੇ, ਭਾਈ ਉਹ ਸਤਸੰਗਤ ਵਿੱਚ ਜਾ ਕੇ ਬੈਠੋ, ਜਿੱਥੇ ਕੀਰਤਨ ਹੁੰਦਾ, ਕਥਾ ਹੁੰਦੀ ਹੈ, ਜਿੱਥੇ ਪਾਠ ਹੁੰਦਾ ਗੁਰਬਾਣੀ ਦਾ, ਜਿੱਥੇ ਹਰ ਹਰ ਦਾ ਨਾਮ ਬਲੋਈਐ ਵਿਚਾਰਿਆ ਜਾਂਦਾ, ਸਹਿਜੇ ਹੁੰਦਾ, ਸ਼ਾਂਤੀ ਨਾਲ ਹਰੀ ਪਰਮੇਸ਼ਰ ਦਾ ਨਾਮ ਲਓ ਜਾ ਕੇ। ਸਭ ਵੇਦਾਂ ਸ਼ਾਸਤਰਾਂ ਦਾ ਤੱਤ ਸਿਧਾਂਤ ਜੋ ਹਰੀ ਨਾਮ ਹੈ, ਉਹਨੂੰ ਹੀ ਜਾ ਕਰਕੇ ਨਾਮ ਨੂੰ ਲਓ। ਸੋ ਇਸ ਪ੍ਰਕਾਰ ਉਹਨੂੰ ਖੋਣਾ ਨਾ ਕਰੋ, ਮੌਕਾ ਗਵਾਓ ਨਾ ਆਪਣਾ। ਨਿਤ ਜਪਿਓ ਹਰ ਹਰ ਦਿਨ ਸਰਾਤ, ਹਰ ਦਰ ਗਹਿ ਢੋਈਐ, ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖੋਈਐ। ਰਾਤ ਦਿਨੇ ਕਹਿੰਦੇ ਹਰ ਰੋਜ਼ ਨਿਤਾ ਪ੍ਰਤੀ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਣਾ ਕਰੋ, ਤਾਂ ਹਰੀ ਦੀ ਦਰਗਾਹ ਵਿੱਚ ਢੋਈਐ ਜਗ੍ਹਾ ਮਿਲਦੀ ਹੈ। ਪੂਰੇ ਸਤਿਗੁਰਾਂ ਦੇ ਉਪਦੇਸ਼ ਨੂੰ ਉਹ ਜੀਵ ਪ੍ਰਾਪਤ ਕਰਦਾ ਜਿਹਦੇ ਲਲਾਟ ਹੁੰਦਾ ਮੱਥੇ ਉੱਪਰ, ਮਸਤਕ 'ਤੇ ਸ਼੍ਰੋਮਣੀ ਸ੍ਰੇਸ਼ਟ ਲੇਖ ਲਿਖਿਆ ਹੁੰਦਾ। ਇਸ ਗੁਰ ਕੌ ਸਭ ਨਮਸਕਾਰ ਕਰੋ, ਜਿਨ ਹਰ ਕੀ ਹਰ ਗਾਲ ਗਲੋਈ ਹੈ। ਕੌ ਉੱਤੇ ਟਿੱਪੀ ਲੱਗੀ ਕਰਕੇ ਕੌ ਬੋਲਿਆ, ਉਸ ਗੁਰ ਕੌ ਤੋਂ ਭਾਵ ਨੂੰ ਕੌ ਪਾਠ ਹੀ ਆਉਂਦਾ, ਤਾਂ ਮੂਰਾਂ ਦੀ ਸੁਤੰਤਰਤਾ। ਸੋ ਇਸ ਪ੍ਰਕਾਰ ਉਸ ਸਤਿਗੁਰੂ ਨੂੰ ਸਾਰੇ ਰਲ ਕੇ ਨਮਸਕਾਰ ਕਰੋ। ਸੋ ਜਿਨ੍ਹਾਂ ਗੁਰਾਂ ਨੇ ਹਰ ਹਰ ਦੀ ਗਾਲ ਗਲੋਈ ਹੈ, ਭਾਵ ਕਥਾ ਕਥਨ ਕੀਤੀ ਹੈ,